ਬੈਠਣ ਲੱਗਿਆ, ਫਿਰ ਉੱਥੋਂ ਆਵਾਜ਼ ਮਾਰੀ ਅੱਗੇ ਚੱਲ ਹੋ, ਦੂਰ ਭੇਜਤਾ। ਜਿਸ ਵਕਤ ਮੂੰਹ 'ਚ ਪਾਉਣ ਲੱਗਿਆ ਬੁਰਕੀ ਉਂਗਲੀਆਂ ਨਾਲ ਭਰ ਕੇ, ਉਸ ਵੇਲੇ ਦੋ ਸਾਹ ਭਿੜਦੇ ਸੀ, ਉਹਨਾਂ ਦੀ ਫੇਟ 'ਚ ਆ ਗਿਆ। ਜਿਸ ਵਕਤ ਸੱਟ ਲੱਗੀ, ਉਹ ਜਾਗ ਆ ਗਈ। ਜਾਗ ਆਈ ਤਾਂ ਦੇਖਦਾ ਵੀ ਤਖ਼ਤ 'ਤੇ ਬੈਠੇ, ਦਰਬਾਰ ਲੱਗਿਆ ਹੋਇਆ। ਨਰਪ ਤੇ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਚਿਤ ਰਾਜ ਵਿਚਰ ਦੁੱਖ ਪਾਇਆ, ਸੋਗਤ ਪਈ ਅਮਰ। ਰਾਜ ਹੁੰਦੇ ਸੁਣਦੇ ਦੁੱਖ ਪਾਇਆ, ਹੁਣ ਇਹ ਬੈਠਾ ਦੇਖਦਾ, ਇਹਨੂੰ ਪਤਾ ਨਹੀਂ ਲੱਗਦਾ ਵੀ ਆਹ ਸੁਪਨਾ ਹੈ ਕਿ ਉਹ ਸੁਪਨਾ। ਬ੍ਰੇਨ 'ਤੇ ਇੰਨਾ ਝਟਕਾ ਵੱਜਿਆ, ਪਤਾ ਹੀ ਨਹੀਂ ਲੱਗਦਾ ਵੀ ਆਹ ਸੱਚਾ ਹੈ ਕਿ ਉਹ ਸੱਚਾ। ਉਸ ਵੇਲੇ ਰਿਟਾਇਰਿੰਗ ਰੂਮ ਚਲਿਆ ਗਿਆ, ਦਰਬਾਰ ਬਰਖਾਸਤ ਕਰਤਾ। ਅੰਦਰ ਜਾ ਕੇ ਕੁਛ ਨਹੀਂ ਪਤਾ ਲੱਗਦਾ, ਕਨਫਿਊਜ਼ ਹੋ ਗਿਆ। ਘੋੜੇ 'ਤੇ ਚੜਿਆ, ਦੇਖਣ ਜਾਂਦਾ ਵੀ ਜਿੱਥੇ ਮੈਂ ਗਿਆ ਉੱਥੇ ਇੱਟਾਂ ਵੱਟੇ ਪਏ। ਅੱਗੇ ਉਹ ਮੁੱਢ ਵੀ ਦੇਖ ਲਿਆ ਵੀ ਆਹ ਮੁੱਢ ਵੀ ਹੋਵੇ ਜਿਵੇਂ ਆ, ਕਿਸੇ ਪਿਛਲੇ ਸੰਸਕਾਰ ਨਾਲ ਗੱਲ ਯਾਦ ਰਹਿ ਗਈ। ਉਸ ਦੇ ਅੱਗੇ ਦੇਖਿਆ ਜਾ ਕੇ ਉੱਥੇ ਛੇਤਰ ਲੱਗਿਆ, ਲੰਗਰ ਲੱਗਿਆ, ਫ੍ਰੀ ਲੰਗਰ ਚੱਲਦਾ। ਕਹਿੰਦਾ ਇੱਥੇ ਖੜਾ ਸੀ ਮੈਂ, ਇਹ ਜਗ੍ਹਾ ਬੈਠਾ ਸੀ, ਇੱਥੇ ਸਾਹ ਭਿੜਦੇ ਸੀ। ਉਹਨੂੰ ਦੋਹਾਂ ਦਾ ਨਹੀਂ ਪਤਾ ਲੱਗਦਾ ਵੀ ਆਹ ਸੱਚਾ ਹੈ ਕਿ ਉਹ ਸੱਚਾ। ਬੇਅੰਤ ਮਹਾਤਮਾ ਸਾਰੇ ਭਾਰਤ ਵਰਸ਼ ਦੇ ਮੰਗਾ ਲਏ ਮਿਥਲਾਪੁਰੀ 'ਚ, ਸੇਵਾ ਕਰੀ ਜਾਂਦਾ, ਮੁੜਨ ਕਿਸੇ ਨੂੰ ਦਿੰਦਾ ਨਹੀਂ। ਕਹਿੰਦਾ ਮੇਰੇ ਸਵਾਲ ਦਾ ਜਵਾਬ ਦਿਓ। ਉਸ ਵੇਲੇ 8 ਸਾਲ ਤੋਂ ਬਾਅਦ ਇੱਕ ਬੱਚਾ ਆਉਂਦਾ ਹੈ ਅਤੇ ਉਹ ਬੱਚੇ ਨੇ ਕਿਹਾ ਮੈਂ ਜਵਾਬ ਦਿੰਦਾ ਤੇਰਾ। ਦੂਸਰੇ ਦਿਨ ਸਭਾ ਲੱਗਦੀ ਹੈ, ਜਦੋਂ ਉਹ ਬੱਚਾ ਸਭਾ 'ਚ ਆਉਂਦਾ, ਉਹਦੇ ਸਰੀਰ ਵਿੱਚ 8 ਵਲ ਪੈਂਦੇ ਸੀ। ਛਾਤੀ ਕਿਧਰੇ ਨੂੰ ਨਿਕਲੀ ਹੋਈ ਸੀ, ਬਾਹਾਂ ਕਿਧਰੇ ਨੂੰ ਸੀ, ਗਰਦਨ ਕਿਧਰੇ ਨੂੰ ਸੀ, ਝਾਕਦਾ ਕਿਧਰੇ ਨੂੰ ਸੀ, ਦੇਖਦਾ ਕਿੱਧਰ ਨੂੰ ਸੀ। 8 ਵਲ ਪੈਂਦੇ ਸੀ ਸਰੀਰ, ਲੱਤਾਂ 'ਚ ਵਲ ਪੈਂਦੇ ਸੀ, ਪੈਰ ਪੱਟਦੇ ਹੀ ਵਲ ਪੈ ਜਾਂਦਾ ਸੀ। ਉਹ ਸਾਰੀ ਸਭਾ ਬੱਚੇ ਪਹਿਲਾਂ ਤਾਂ ਇਸ ਕਰਕੇ ਹੱਸੀ ਵੀ 8 ਸਾਲ ਦਾ ਬੱਚਾ, ਇਹਨੂੰ ਕੀ ਕਰ ਦੂ, ਸਾਤੋਂ ਨਹੀਂ ਹੋਇਆ ਹਾਲ ਤਾਈਂ, ਜਵਾਬ ਨਹੀਂ ਦੇ ਹੋਏ। ਦੂਸਰਾ ਇਸ ਕਰਕੇ ਵੀ ਹੱਸੀ, ਉਹ ਸਰੀਰ ਨੂੰ ਦੇਖ ਕੇ ਸਾਰਿਆਂ ਦਾ ਹਾਸਾ ਨਿਕਲਿਆ। ਉਸ ਵੇਲੇ ਉਹ ਵੀ ਹੱਸਣ ਲੱਗ ਗਿਆ ਜਿਵੇਂ ਉਹ ਹੱਸਦੇ ਸੀ, ਇਹ ਕੁਛ ਹੋਰ ਤਰ੍ਹਾਂ ਭਾਵ ਨਾਲ ਹੱਸਣ ਲੱਗ ਗਿਆ। ਕਹਿੰਦਾ ਰਾਜਨ, ਇਹ ਚਮੜੇ ਦੇ ਵਪਾਰੀਆਂ ਤੋਂ ਤੂੰ ਚਾਹੁੰਦਾ ਸੀਗਾ, ਇਹ ਤਾਂ ਸਾਰੇ ਚਮ ਨੂੰ ਖਰੀਦਣ ਵਾਲੇ ਨੇ, ਇਹਨਾਂ ਨੇ ਤੇਰਾ ਸ਼ੰਕਾ ਦੂਰ ਕਰਨਾ ਸੀ। ਉਸ ਵੇਲੇ ਰਿਸ਼ੀ ਮੁਨੀ ਸਾਰੇ ਨਾਰਾਜ਼ ਹੋ ਗਏ, ਵੱਡਾ ਜਿਹੜਾ ਮਹਾਤਮਾ ਸੀ, ਕਹਿਣ ਲੱਗਿਆ ਰਾਜਨ ਇਹ ਬੱਚੇ ਨੂੰ ਹਟਾਓ, ਮਰਿਆਦਾ 'ਤੇ ਉਲਟ ਜਾ ਰਹੇ ਅਤੇ ਇਹ ਗਲਤ ਗੱਲ ਕਹਿ ਰਹੇ। ਉਸ ਵੇਲੇ ਬੜੀ ਅਦਬ ਨਾਲ ਰਾਜੇ ਜਨਕ ਨੇ ਕਿਹਾ, ਮਨੀਸ਼ਰ ਮੁਨੀ ਜੀ, ਇਹ ਵੱਡੇ ਵੱਡੇ ਮਹਾਂਪੁਰਸ਼ ਬੈਠੇ ਨੇ, ਤੁਸੀਂ ਇਹ ਆਪਣੇ ਸ਼ਬਦ ਵਾਪਸ ਲਓ। ਕਹਿੰਦੇ ਨਹੀਂ, ਮੈਂ ਵਾਪਸ ਨਹੀਂ ਲੈਣੇ, ਮੈਂ ਇਹ ਨਹੀਂ ਲੈਣੇ, ਪਹਿਲਾਂ ਇਹਨਾਂ ਨੂੰ ਪੁੱਛੋ ਇਹ ਹੱਸਦੇ ਕਿਉਂ ਸੀ। ਇਹ ਮੇਰੇ ਸਰੀਰ ਨੂੰ ਦੇਖ ਕੇ ਹੱਸੇ ਨਾ, ਮੇਰੇ ਚਮੜੇ ਨੂੰ ਦੇਖ ਕੇ ਹੱਸੇ। ਇਹ ਸਾਰੇ ਚਰਮ ਦ੍ਰਿਸ਼ਟੀ ਵਾਲੇ ਬੈਠੇ ਨੇ, ਚਮ ਪਰਖਣ ਵਾਲੇ, ਇੱਥੇ ਆਤਮ ਦਰਸ਼ੀ ਨਹੀਂ ਕੋਈ। ਆਤਮਾ 'ਚ ਮੇਰੇ ਬਲ ਕੋਈ ਨਹੀਂ ਹੈ, ਜੇ ਚਮ 'ਚ ਬਲ ਹੈ ਤੇ ਚਮ 'ਚ ਬਲ ਹੋਣ ਕਰਕੇ, ਚਮ ਦੇ ਪਾਰਕੂ ਹੋਣ ਕਰਕੇ ਮੈਂ ਇਹ ਸ਼ਬਦ ਵਰਤ ਦਿੱਤਾ। ਨੀਵੀਆਂ ਪਾਲੀਆਂ ਸਾਰੀਆਂ, ਕਹਿਣ ਲੱਗੇ ਜੇ ਗੰਨੇ 'ਚ ਡਿੰਗ ਹੋ ਗਏ, ਰਸ ਵਿੱਚ ਤਾਂ ਕੋਈ ਨਹੀਂ ਹੋਇਆ ਕਰਦਾ, ਰਸ ਤਾਂ ਉਨਾ ਹੀ ਮਿੱਠਾ ਹੁੰਦਾ, ਸਿੱਧੇ ਗੰਨੇ ਦਾ ਵੀ ਅਤੇ ਬਿੰਗੇ ਗੰਨੇ ਦਾ ਵੀ। ਚੁੱਪ ਕਰ ਗਏ ਵੀ ਬੱਚਾ ਲਾਜਵਾਬ ਹੈ, ਜ਼ਰੂਰ ਕੁਛ ਦੱਸ। ਉਸ ਵੇਲੇ ਚੌਕੀ 'ਤੇ ਜਾ ਕੇ ਬੈਠ ਜਾਂਦੇ ਨੇ, ਕਹਿੰਦੇ ਹੁਣ ਕਰ ਸਵਾਲ। ਉਹ ਕਹਿੰਦਾ ਇਹ ਸੱਚਾ ਕਿ ਉਹ ਸੱਚਾ, ਕਹਿੰਦੇ ਦੋਏ ਝੂਠੇ। ਰਾਜਾ ਜਨਕ ਦੇਖਦਾ, ਸਮਝ 'ਚ ਨਹੀਂ ਆਉਂਦਾ, ਕਹਿੰਦੇ ਰਾਜਨ ਤੈਨੂੰ ਇੱਕ ਮੈਂ ਗੱਲ ਦੱਸਦਾ, ਤੇਰੀ ਹੋਈ ਤੂੰ ਯਾਦ ਕਰ, ਇੱਕ ਵਾਰੀ ਸੰਤਾਂ ਦੀ ਸਭਾ ਹੋ ਰਹੀ ਸੀ, ਉਹ ਸਭਾ 'ਚ ਵਿਚਾਰ ਹੋ ਰਹੀ ਸੀ ਵੀ ਜੇ ਗੁਰੂ ਨਹੀਂ ਤਾਰਿਆ, ਨਗੁਰਾ ਪੁਰਸ਼ ਹੈ, ਉਹਦਾ ਨਾਂ ਲੈਣਾ ਵੀ ਬੁਰਾ ਹੁੰਦਾ, ਅਤੇ ਤੈਨੂੰ ਆਇਆ ਇੱਕ ਸੁਪਨਾ, ਬਹੁਤ ਭਿਆਨਕ ਸੁਪਨਾ, ਉਹ ਭਿਆਨਕ ਕੀਤਾ ਹੈ, ਉਹ ਗੱਲਾਂ ਦੇਖੀਆਂ ਜਿਹੜੀਆਂ ਤੂੰ ਦੱਸ ਨਹੀਂ ਸਕਦਾ, ਖੁੱਲ੍ਹ ਕੇ ਨਹੀਂ ਦੱਸਦਾ, ਜੇ ਖੁੱਲ੍ਹ ਕੇ ਦੱਸਦਾ ਤੈਨੂੰ ਇਹ ਜਵਾਬ ਮਿਲ ਜਾਂਦਾ। ਅਤੇ ਉਹਦੇ ਬਾਅਦ ਤੂੰ ਤਖ਼ਤ 'ਤੇ ਬੈਠਾ ਸੁੱਤਾ ਸੀ ਅਤੇ ਤੈਨੂੰ ਹੁਣ ਇਹ ਨਹੀਂ ਸੀ ਪਤਾ ਲੱਗਦਾ ਵੀ ਉਹ ਸੁਪਨਾ ਸੱਚਾ ਹੈ ਕਿ ਇਹ ਸੱਚਾ। ਅਤੇ ਅਸੀਂ ਇਹ ਕਹਿੰਦੇ ਹਾਂ ਵੀ ਦੋਏ ਝੂਠੇ ਨੇ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। Thank you. ਐਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਕਹਿਣ ਲੱਗੇ ਰਾਜਨ ਸੁਪਨਾ ਜਿਹੜਾ ਉਹ ਵੀ ਝੂਠਾ, ਕਿਉਂਕਿ ਜਾਗਣ ਤੋਂ ਬਾਅਦ ਉਹ ਤੇਰਾ ਸੁਨੇਹਾ ਨਾ ਸਭ ਕੁਝ ਜਿਹੜਾ ਤੈਨੂੰ ਮਾਰਦੇ ਸੀ ਕੁੱਟਦੇ ਸੀ ਫੌਜਾਂ ਸੀ ਉਹ ਕਿੱਥੇ ਚਲੀ ਗਈਆਂ, ਤੂੰ ਤਾਂ ਤਖ਼ਤ 'ਤੇ ਬੈਠਾ ਸੀ, ਇਸ ਕਰਕੇ ਉਹ ਝੂਠਾ। ਜਿਹੜਾ ਹੁਣ ਤੂੰ ਸੰਸਾਰ 'ਚ ਰਹਿ ਰਿਹਾ ਇਹ ਲੰਮਾ ਸੁਪਨਾ ਹੈ, ਉਹ ਇੱਕ ਰਾਤ ਦਾ, ਥੋੜ੍ਹੇ ਮਿੰਟਾਂ ਦਾ, ਥੋੜ੍ਹੇ ਸਕਿੰਟਾਂ ਦਾ ਸੁਪਨਾ ਸੀ, ਇਹ ਸਾਲਾਂ ਦਾ ਸੁਪਨਾ ਹੈ। ਜਦ ਤੂੰ ਇੱਥੋਂ ਚਲਾ ਜਾਏਗਾ ਫਿਰ ਤੈਨੂੰ ਇਹ ਝੂਠਾ ਲੱਗੇ, ਇਸ ਕਰਕੇ ਇਹ ਵੀ ਝੂਠਾ ਅਤੇ ਉਹ ਵੀ ਝੂਠ। ਉਸ ਵੇਲੇ ਉਹਦੇ ਮਨ 'ਚ ਖਿਆਲ ਹੈ, ਕਹਿਣ ਲੱਗੇ ਬਈ ਤੈਨੂੰ ਸੱਚਮੁੱਚ ਇਹ ਤਕਲੀਫ ਮਿਲਣੀ ਸੀ, ਐਵੇਂ ਜਿਵੇਂ ਤੇਰੀ ਤੈਂ ਬੇਇੱਜ਼ਤ ਹੋ ਕੇ ਨਿਕਲਣਾ ਸੀ, ਪਰ ਤੂੰ ਸਾਧੂਆਂ ਦੀ ਸੇਵਾ ਕਰਦਾ ਸੀਗਾ, ਉਹਦੇ ਕਰਕੇ ਤੇਰਾ ਜਿਹੜਾ ਕਰਮ ਸੀ ਉਹ ਪਰਮੇਸ਼ਰ ਨੇ ਸੁਪਨੇ 'ਚ ਕੱਟ ਦਿੱਤਾ, ਅਤੇ ਮਾਇਆ ਤੇਰੇ ਉੱਤੇ ਸੰਤਾਂ ਨੇ ਪਾਈ ਸੀ, ਯਾਦ ਕਰ। ਉਸ ਵੇਲੇ ਕਹਿਣ ਲੱਗਿਆ ਠੀਕ ਮੁਨੀ ਜੀ, ਇੱਕ ਵਾਰੀ ਮੈਂ ਸੰਤਾਂ ਦੇ ਨਾਲ ਬਹਿਸ ਪਿਆ ਸੀ ਇਸ ਗੱਲ ਦੇ ਉੱਤੇ, ਅਤੇ ਵੀ ਮਾਇਆ ਨਹੀਂ ਪੈ ਸਕਦੀ, ਜਿਹੜਾ ਬੰਦਾ ਸੋਝੀਵਾਨ ਹੈ ਉਹਦੇ 'ਤੇ ਮਾਇਆ ਕਿਵੇਂ ਪੈ ਜੂ, ਜਦ ਪਤਾ ਹੈ ਵੀ ਸਾਰੇ ਪਰਮੇਸ਼ਰ ਹੈ ਕਿਵੇਂ ਮਾਇਆ ਪੈ ਜੂ। ਉਹ ਹਿੰਡ ਕਰੀ ਸੀ ਪਰ ਮਹਾਂਪੁਰਸ਼ਾਂ ਨੇ ਮਾਇਆ ਪਾ ਤਾਂ ਦਿੱਤੀ, ਤੈਨੂੰ ਤਕਲੀਫ ਤੋਂ ਵੀ ਵਿਚਾਰਿਆ, ਅਤੇ ਸਾਧੂਆਂ ਦੀ ਸੰਗਤ ਕਰਕੇ ਸੇਵਾ ਕਰਕੇ 8 ਸਾਲ ਤੋਂ ਲਗਾਤਾਰ ਮੈਂ ਸੇਵਾ ਕਰੀ ਹੈ, ਉਹਦੇ ਕਰਕੇ ਤੇਰਾ ਰਾਜ ਭਾਗ ਬਚ ਗਿਆ, ਜਾਣਾ ਸੀਗਾ। ਸੋ ਉਸ ਵੇਲੇ ਰਾਜਾ ਜਨਕ ਨੇ ਸਾਰੀ ਗੱਲ ਵਿਚਾਰ ਕੇ ਅਧਿਆਸ ਟੁੱਟ ਗਿਆ ਅਤੇ ਦੋਏ ਸੁਪਨੇ ਸਮਝ ਲਏ। ਉਸ ਵੇਲੇ ਉਹਨੇ ਐਲਾਨ ਕਰਿਆ ਕਿ ਮਹਾਂਪੁਰਸ਼ੋ, ਸਾਰੇ ਭਾਰਤ ਵਰਸ਼ ਦੇ ਮਹਾਂਪੁਰਸ਼ ਤੁਸੀਂ ਇਕੱਠੇ ਹੋਏ, ਅਤੇ ਮੈਂ ਨਗੋਰਾ ਪੁਰਸ਼ ਹਾਂ, ਮੈਂ ਗੁਰੂ ਧਾਰਨ ਕਰਨਾ, ਪਰ ਮੈਂ ਕਰਨਾ ਉਹਨੂੰ ਹੈ ਗੁਰੂ ਜਿਹੜਾ ਮੈਨੂੰ ਘੋੜੇ ਦੀ ਰਕਾਬ 'ਚ ਪੈਰ ਪਾਉਣ ਤੋਂ ਬਾਅਦ ਦੂਜੇ ਪਾਸੇ ਪੈਰ ਪਾਉਣ ਤੱਕ 2-4-5 ਸੈਕਿੰਡ ਦੇ ਅੰਦਰ ਮੈਨੂੰ ਗਿਆਨ ਕਰਾ ਦੇ। ਸਾਰੇ ਮਹਾਂਪੁਰਸ਼ ਚੁੱਪ ਹੋ ਗਏ ਵੀ ਹੈ ਗਿਆਨ, ਗਿਆਨ ਦੇ ਵਾਸਤੇ ਤਾਂ ਪਹਿਲਾਂ ਗਿਆਨ ਹੈ ਕਾਰਨ ਕਰਮ ਅਭਿਆਸ, ਕਰਮ ਅਤੇ ਕਰਮ ਦਾ ਅਭਿਆਸ ਕਰਨਾ ਪੈਂਦਾ, ਸ਼ੁਭ ਕਰਮ ਕਰਨੇ ਪੈਂਦੇ, ਨਿਸ਼ਕਾਮ ਕਰਨੇ ਪੈਂਦੇ, ਨਿਸ਼ਕਾਮ ਕਰਮਾਂ ਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ, ਚਿੱਤ ਨਿਰਮਲ ਹੁੰਦਾ, ਨਿਰਮਲ ਹੋਣ ਤੋਂ ਬਾਅਦ ਫਿਰ ਉਪਾਸ਼ਨਾ ਕਰਨੀ ਪੈਂਦੀ ਹੈ ਟਿਕਾਉਣ ਵਾਸਤੇ, ਚਿੱਤ ਤਾਂ ਟਿਕਿਆ ਨਹੀਂ, ਛਲਾਂਗਾ ਮਾਰਦਾ ਮਨ, ਚਿੱਤ ਦੀਆਂ ਭਾਵਨਾਵਾਂ ਆਦਮੀ ਨੂੰ ਲਈ ਫਿਰਦੀਆਂ ਨੇ, ਕਿਉਂਕਿ ਜਿਹੜਾ ਸਾਡਾ ਸਰੀਰ ਹੈ ਨਾ ਸਾਧ ਸਿੰਘ ਜੀ, ਇਹ ਇੱਕ ਰਥ ਹੈ, ਰਥ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਬੜੇ ਹੀ ਬਲਵਾਨ ਘੋੜੇ ਨੇ, ਅਮੋੜ ਘੋੜੇ, ਮੁੜਦੇ ਨਹੀਂ ਹੈ, ਅੱਖਾਂ ਦੇਖਣ ਲੱਗ ਜਾਣ ਕਿਸੇ ਨੂੰ ਡੂੰਘੀਆਂ ਚਲੇ ਜਾਂਦੀਆਂ, ਨਹੀਂ ਮੁੜਦੀਆਂ, ਮਨ ਮੋੜ ਕੇ ਦਿਖਾ ਦੇ, ਮਨ ਜਿਹੜਾ ਇਹ ਬਾਗਾਂ ਨੇ, ਬੁੱਧੀ ਜਿਹੜਾ ਹੈ, ਬੁੱਧੀ ਸਾਡੀ ਸਾਰਥੀ ਹੈ, ਡਰਾਈਵਰ ਹੈ ਇਹਨੂੰ ਚਲਾਉਣ ਵਾਲੀ, ਜੀਵਾਤਮਾ ਬੈਠਾ ਇਹਦੇ 'ਤੇ, ਉਹ ਰਸਾਂ ਢਿੱਲੀਆਂ ਕਰਕੇ ਬੁੱਧੀ ਨਾਲ ਰਲਾ ਲਈ, ਮਨ ਬੁੱਧੀ ਰਲ ਗਈ ਇੰਦਰੀਆਂ ਦੇ ਨਾਲ, ਉਹਨੇ ਘੋੜਿਆਂ ਦੀਆਂ ਰਸਾਂ ਢਿੱਲੀਆਂ ਕਰਦੀਆਂ, ਘੋੜੇ ਫਿਰ ਮਨਮਰਜ਼ੀ ਕਰਦੇ ਆ, ਖੱਡਿਆਂ ਸੁੱਟ ਦਿੰਦੇ। ਜੇ ਬੁੱਧੀ ਡਰਾਈਵਰ ਨੇ ਸ਼ਰਾਬ ਪੀਤੀ ਹੋਵੇ, ਨਸ਼ਾ ਚੜਿਆ ਹੋਵੇ, ਉਹ ਫਿਰ ਕੀ ਕਰਦਾ, ਐਕਸੀਡੈਂਟ ਕਰ ਦਿੰਦਾ। ਜੀਵਾਤਮਾ ਇਹਦੇ ਬਸ ਵਿੱਚ ਆਇਆ ਹੋਇਆ, ਬੇਬਸ ਹੋਇਆ, ਦੁਖੀ ਹੁੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਇੰਦਰੀਆਂ ਭੋਗਦੀਆਂ ਨੇ ਅਤੇ ਨਾਲ ਆਪੇ ਭੋਗਤਾ ਕਰਤਾ ਬਣ ਕੇ ਦੁੱਖ ਸੁੱਖ ਹੋ ਕੇ ਜੰਮਦਾ ਮਰਦਾ ਧਰਿਆ ਫਿਰ। ਸੋ ਇਹ ਜਦ ਤੱਕ ਗੁਰੂ ਨਹੀਂ ਮਿਲਦਾ ਉਨੀ ਦੇਰ ਤੱਕ ਇਹਨਾਂ ਗੱਲਾਂ 'ਚੋਂ ਛੁਟਕਾਰਾ ਨਹੀਂ ਹੋਇਆ ਕਰਦਾ, ਪਤਾ ਨਹੀਂ ਲੱਗਦਾ। ਸੋ ਮਨ ਨਾ ਟਿਕਣ ਕਰਕੇ, ਇਹੋ ਜਿਹੀ ਅਵਸਥਾ 'ਚ ਹੋਣ ਕਰਕੇ ਉਪਾਸ਼ਨਾ ਜ਼ਰੂਰੀ ਹੁੰਦੀ ਹੈ। 3 ਅਵਸਥਾ ਹੁੰਦੀਆਂ ਨੇ ਭਜਨ ਦੀਆਂ, ਪਹਿਲਾਂ ਤਾਂ ਹੁੰਦਾ ਕਰਮ, ਦੂਸਰਾ ਹੋਇਆ ਕਰਦੀ ਹੈ ਉਪਾਸ਼ਨਾ, ਉਪਾਸ਼ਨਾ ਹੋਇਆ ਕਰਦੀ ਹੈ 2 ਤਰ੍ਹਾਂ ਦੀ, ਇੱਕ ਅੰਤਰੰਗ ਹੁੰਦੀ ਹੈ, ਇੱਕ ਬੈਰੰਗ ਹੁੰਦੀ ਹੈ। ਜਦ ਤੱਕ ਆਦਮੀ ਉਪਾਸ਼ਨਾ 'ਚੋਂ ਨਹੀਂ ਲੰਘਦਾ ਗਿਆਨ ਨਹੀਂ ਆ ਸਕਦਾ, ਗਿਆਨ ਜੇ ਆਏਗਾ ਗੱਲਾਂ ਦਾ ਗਿਆਨ ਹੋਏਗਾ, ਅਥਾਰਥ ਗਿਆਨ ਨਹੀਂ ਆਏਗਾ। ਸੋ ਉਪਾਸ਼ਨਾ ਨੂੰ ਹੁਣ ਅਸੀਂ ਨਹੀਂ ਮੰਨਦੇ, ਸਾਡੀਆਂ ਕਿਤਾਬਾਂ ਆਈਆਂ ਜੀ ਮੈਂ ਪੜ੍ਹੀਆਂ ਨੇ, ਉਪਾਸ਼ਨਾ ਦੇ ਨੇੜੇ ਤੇੜੇ ਨਹੀਂ ਜਾਂਦੀਆਂ, ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਨਹੀਂ, ਖੰਡਨ ਮੰਡਣ ਜਿਹਾ ਕਰੀ ਜਾਂਦੇ ਨੇ, ਉਹਦੇ ਨਾਲ ਜਗਿਆਸੂਆਂ ਦਾ ਬੜਾ ਭਾਰਾ ਨੁਕਸਾਨ ਹੋ ਰਿਹਾ। ਉਹਨੇ ਤਾਂ ਕਿਤਾਬ ਲਿਖਤੀ ਵੀ ਪੈਸੇ ਵੱਟਾਂਗੇ, ਲੇਕਿਨ ਨੁਕਸਾਨ ਲੱਖਾਂ ਜਗਿਆਸੂਆਂ ਦਾ ਕਰ ਦਿੱਤਾ। ਅਤੇ ਕਈ ਮਹਾਤਮਾ ਇਹ ਕਹਿੰਦੇ ਹੁੰਦੇ ਨੇ, ਕਹਿੰਦੇ ਜਿਹੜਾ ਗਲਤ ਕਿਤਾਬ ਲਿਖ ਦੇਵੇ ਨਾ ਉਹਨੂੰ ਨਰਕ ਨਵਾਂ ਬਣਾਉਂਦਾ ਧੰਨਵਾਦ, ਕਿਉਂਕਿ ਉਹਦੀ ਕਿਤਾਬ ਪੜ੍ਹ ਕੇ ਹਜ਼ਾਰਾਂ ਹੀ ਬੰਦਿਆਂ ਨੇ ਬੈਕ ਆਏ ਜਾਣਾ, ਗਲਤ ਚਲੇ ਜਾਣਾ, ਹੁਣ ਤਾਂ ਸਾਰਾ ਲਿਟਰੇਚਰ ਹੀ ਗਲਤ ਹੋਣ ਲੱਗ ਗਿਆ। ਸੋ ਉਪਾਸ਼ਨਾ ਹੋਇਆ ਕਰਦੀ ਹੈ ਮਨ ਨੂੰ ਠਹਿਰਾਉਣ ਵਾਸਤੇ ਇੱਕ ਪੁਆਇੰਟ ਦੇ ਉੱਤੇ, ਇਹਦੇ 'ਚ ਹੁੰਦੀ ਹੈ ਤ੍ਰਿਪਤੀ ਧਿਆਤਾ ਧਿਆਨ ਤੇ ਦੀ, ਜਦ ਤ੍ਰਿਪਤੀ ਟੁੱਟਦੀ ਹੈ ਫਿਰ ਗਿਆਤਾ ਗਿਆਨ ਗੇ ਦੀ ਵਾਰੀ ਆਉਂਦੀ ਹੈ, ਫਿਰ ਗਿਆਨ ਹੋਇਆ ਕਰਦਾ। ਸੋ ਮਹਾਤਮਾ ਕਹਿੰਦੇ ਵੀ ਨਾ ਇਹਨੇ ਕਰਮ ਦਾ ਸਾਧਨ ਕਰਿਆ, ਨਾ ਉਪਾਸ਼ਨਾ ਕਰੀਆ, ਗਿਆਨ ਕਿਵੇਂ ਹੋ ਜਾਏਗਾ, ਗਿਆਨ ਤਾਂ ਸ਼ੁੱਧ ਮਨ ਨੂੰ ਹੁੰਦਾ। ਉਸ ਵੇਲੇ ਬੱਚਾ ਫਿਰ ਉੱਠਿਆ, ਕੁਰਸੀ ਉਹਨੇ ਚੰਦਨ ਦੀ ਡਾਈ ਹੋਈ ਹੈ। ਇਹ ਜਦ ਵਧਣ ਲੱਗਿਆ ਉੱਧਰ ਕੁਰਸੀ ਵੱਲ, ਕਹਿਣ ਲੱਗੇ ਮੁਨੀ ਜੀ ਸ਼ਰਤ ਆਇਆ ਸੁਣ ਲਈ ਤੁਸੀਂ? ਕਹਿੰਦਾ ਹਾਂ ਸੁਣ ਲਈ। ਘੋੜਾ ਮੰਗਾ। ਘੋੜਾ ਮੰਗਾ ਲਿਆ, ਪੈਰ ਰੱਖ ਲਿਆ। ਕਹਿੰਦਾ ਮੈਂ ਹੁਣ ਚੜ੍ਹਨ ਲੱਗਿਆ, ਮੈਨੂੰ ਗਿਆਨ ਕਰਾਓ। ਕਹਿੰਦਾ ਠਹਿਰ ਠਹਿਰ। ਕਹਿੰਦਾ ਤੈਨੂੰ ਹੋ ਜਾਣਾ ਗਿਆਨ, ਤੈਨੂੰ ਤੱਤਰ ਦਾ ਗਿਆਨ ਹੋ ਜਾਣਾ, ਪਰਮੇਸ਼ਰ ਤੈਨੂੰ ਹਰ ਪਾਸੇ ਦਿਸਣ ਲੱਗ ਜਾਣਾ। ਜ਼ਰੂਰੀ ਨਹੀਂ ਵੀ ਤੂੰ ਰਾਜ ਗੱਦੀ 'ਤੇ ਬੈਠੇ। ਉਹ ਜਨਕ ਜਿਹੜਾ ਹੁਣ ਤੂੰ ਖੜ੍ਹਾ, ਇਹ ਨਹੀਂ ਪਤਾ ਵੀ ਇਹੀ ਜਨਕ ਰਹੇ ਜਾਂ ਕੁਛ ਹੋਰ ਕਰੇ। ਅਤੇ ਗੁਰੂ ਦਕਸ਼ਣਾ ਰਹਿ ਜਾਣੀ ਹੈ, ਤੂੰ ਪਹਿਲਾਂ ਗੁਰੂ ਦਕਸ਼ਣਾ ਦੇ। ਉਹ ਕਹਿਣ ਲੱਗਿਆ ਬਈ ਦੱਸੋ ਮਹਾਰਾਜ ਕੀ ਦੇਣੀ ਹੈ, ਮੈਂ ਜਿਹੜਾ ਕੁਛ ਕਹੋ ਮੈਂ ਗੁਰੂ ਦਕਸ਼ਣਾ ਦੇ। ਕਹਿਣ ਲੱਗੇ ਤਨ ਮਨ ਧਨ ਤਿੰਨਾਂ 'ਚੋਂ ਇੱਕ ਚੀਜ਼ ਦੇ। ਵੈਸੇ ਤਾਂ ਗੁਰੂ ਤਿੰਨੇ ਚੀਜ਼ਾਂ ਲੈਂਦਾ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਸੌਂਪਣ ਤੋਂ ਬਾਅਦ ਕੀ ਹੁੰਦਾ? ਕਹਿੰਦੇ ਹੁਕਮ ਮੰਨੀ ਹੈ, ਫਿਰ ਹੁਕਮ ਮੰਨੋ ਗੁਰੂ ਦਾ। ਫਿਰ ਕੀ ਰਿਜ਼ਲਟ ਕੀ ਹੁੰਦਾ? ਕਹਿੰਦੇ ਪਾਈ ਹੈ, ਫਿਰ ਵਾਹਿਗੁਰੂ ਮਿਲ ਜਾਂਦਾ। ਇੰਨੀ ਹੋਏ ਸ਼ਰਤ। ਸੋਚਣ ਲੱਗ ਗਿਆ, ਕਹਿੰਦਾ ਵੀ ਕੀ ਦੇਵਾਂ, ਧਨ ਦੇਵਾਂ ਅਤੇ ਤਨ ਦੇਵਾਂ। ਅਖੀਰ ਬੇਨਤੀ ਕਰੀ ਵੀ ਮਹਾਰਾਜ ਮੈਨੂੰ ਸਲਾਹ ਕਰ ਲੈਣ ਦੋ। ਮਹਾਰਾਣੀ ਕੋਲ ਗਿਆ, ਜਾ ਕੇ ਕਹਿਣ ਲੱਗਿਆ ਵੀ ਐਂ ਕਹਿੰਦੇ ਨੇ ਸੰਤ। ਉਹ ਕਹਿੰਦੀ ਦੇਖੋ ਜੇ ਤੁਸੀਂ ਤਨ ਦੇ ਤਾਂ ਨਾ, ਜਿਵੇਂ ਲੈ ਕੇ ਚਲਿਆ ਗਿਆ ਸੀ ਵਿਸ਼ਵਾਮਿੱਤਰ ਹਰੀਚੰਦ ਨੂੰ, ਐਂ ਵੇਚ ਦੂ ਜਾ ਕੇ। ਅਤੇ ਕਹਿੰਦੇ ਤਨ ਨਾ ਦੇ। ਫਿਰ ਕਹਿੰਦੇ ਤਨ ਦੇ ਤਾਂ ਜੇ ਆਪਾਂ ਗਰੀਬ ਹੋ ਜਾਵਾਂਗੇ, ਫਿਰ ਮਜ਼ਦੂਰੀ ਕਰਾਂਗੇ, ਰਾਜ ਤਾਂ ਇਹਦੇ ਕੋਲ ਚਲੇ ਜਾਓ, ਇਹਨੂੰ ਮੰਨ ਦੇ ਦਿਓ। ਸੋ ਮਨ ਆ ਕੇ ਕਰ ਦਿੱਤਾ ਵੀ ਮੈਂ ਮੰਨ ਦਿੰਦਾ। ਕਹਿੰਦੇ ਮਨ ਤੈਨੂੰ ਪਤਾ ਕੀ ਹੁੰਦਾ? ਆਹ ਜਿੰਨਾ ਜਜ਼ਬਾ ਹੈ ਨਾ ਤੇਰੇ ਅੰਦਰ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਈਰਖਾ ਦਾ, ਜਿੰਨੇ ਜਜ਼ਬੇ ਉੱਠਦੇ ਨੇ, ਫੁਰਨੇ ਉੱਠਦੇ ਨੇ, ਆਸ਼ਾ ਉੱਠਦੀਆਂ, ਦੇਸ਼ੇ ਉੱਠਦੇ ਨੇ, ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ, ਮੈਂ ਇੱਧਰ ਨੂੰ ਚਲਾ ਜਾਵਾਂ, ਉੱਧਰ ਨੂੰ ਚਲਾ ਜਾਵਾਂ, ਫੁਰਨੇ ਉੱਠਦੇ ਨੇ। ਕਹਿੰਦੇ ਹਾਂ। ਕਹਿੰਦੇ ਇਹ ਮਨ ਹੁੰਦਾ, ਚੱਲ ਮੰਨਦੇ ਨੇ ਸਭ। ਉਸ ਵੇਲੇ ਚੂੜੀ ਛੱਡਤੀ। ਚੂੜੀ ਛੱਡਣ ਤੋਂ ਬਾਅਦ ਪੈਰ ਚੁੱਕ ਕੇ ਰਕਾਬ ਵਿੱਚ ਰੱਖਣ ਲੱਗਿਆ। ਹੁਣ ਗੱਲ ਸਮਝੋ ਇੱਥੇ, ਜਦ ਪੈਰ ਰੱਖਣ ਲੱਗਿਆ, ਉਹ ਵਿਸ਼ ਅਸ਼ਟਾਵਕਰ ਕਹਿਣ ਲੱਗਿਆ ਰਾਜਨ ਠਹਿਰੋ, ਕਿਹਨੇ ਕਿਹਾ ਤੈਨੂੰ ਪੈਰ ਰੱਖ? ਕਹਿੰਦਾ ਮਹਾਰਾਜ ਤੁਸੀਂ ਗਿਆਨ ਕਰਾਉਣਾ, ਸ਼ਰਤ ਮੇਰੀ ਇਹ ਸੀ। ਕਹਿੰਦੇ ਪਹਿਲਾਂ ਐਂ ਦੱਸ ਵੀ ਇਹ ਤੈਨੂੰ ਕਿਹਾ ਕਿਹਨੇ ਹੈ? ਵਿਚਾਰ ਅੰਦਰ। ਕਹਿੰਦਾ ਮਨ ਨੇ। ਕਹਿੰਦੇ ਮਨ ਤਾਂ ਮੈਨੂੰ ਦੇ ਤਾ। ਜਦ ਤਾਂ ਮੈਨੂੰ ਦੇਦਾ, ਹੁਣ ਮਨ ਨਹੀਂ ਤੇਰੇ ਨੇ ਕੁਛ ਵੀ ਕਰਨਾ। ਅਮਾਨਤ 'ਚ ਖਿਆਨਤ ਨਾ ਕਰ। ਮਨ ਤਾਂ ਮੈਨੂੰ ਦੇਤਾ। ਰਿਸ਼ੀ ਚੁੱਪ ਕਰਕੇ ਬਹਿ ਗਿਆ, ਬੱਚਾ ਉੱਥੇ ਚਲਿਆ ਗਿਆ, ਜਾ ਕੇ ਬਹਿ ਗਿਆ। ਰਾਜਾ ਜਨ ਘੋੜੇ ਕੋਲ ਖੜ੍ਹਾ, ਜਿੱਥੇ ਹੱਥ ਹੈ ਉੱਥੇ ਹੱਥ ਹੈ, ਜਿੱਥੇ ਖੜ੍ਹਾ ਹੈ ਖੜ੍ਹਾ ਹੈ, ਕੋਈ ਗੱਲ ਨਹੀਂ ਹੈ। ਇਹਨਾਂ ਨੂੰ ਇੱਕ ਬ੍ਰਾਹਮਣ ਆ ਗਿਆ ਕਿ ਰੌਲਾ ਪਾਉਣ ਲੱਗ ਗਿਆ ਵੀ ਰਾਜਨ, ਮੈਂ ਲੜਕਾ ਵਿਆਹ ਕੇ ਲਿਜਾ ਰਿਹਾ ਸੀ, ਮੇਰੀ ਬਰਾਤ ਲੁੱਟ ਲਈ ਸਾਰੀ, ਮੇਰੇ ਲੜਕੇ ਸਭ ਸਮਾਨ ਖੋਲਿਆ, ਗਹਿਣੇ ਖੋਲੇ, ਜਲਦੀ ਕਰੋ, ਮੈਨੂੰ ਕੋਈ ਫੌਜ ਦੇਵੋ, ਪੁਲਿਸ ਦੇਵੋ। 15 ਮਿੰਟ ਕਰਦਾ ਰਿਹਾ, ਉਸ ਤੋਂ ਬਾਅਦ ਕ੍ਰੋਧ ਆ ਗਿਆ ਉਹਨੂੰ। ਕ੍ਰੋਧ 'ਚ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰਦੀਆਂ। ਕਹਿੰਦਾ ਰਾਜਾ ਤੂੰ ਤਾਂ ਅੰਧ ਰਾਜਾ, ਅੰਧ, ਤੂੰ ਰਾਜ ਦੇ ਅਧਿਕਾਰ 'ਚ ਨਹੀਂ ਹੈ, ਤੈਨੂੰ ਤਖ਼ਤ 'ਤੇ ਬੈਠਣ ਦਾ ਕੋਈ ਹੱਕ ਨਹੀਂ ਹੈ, ਤੂੰ ਇੱਕ ਨਿਰਬਲ ਬੰਦੇ ਦੀ ਮਦਦ ਨਹੀਂ ਕਰ ਸਕਦਾ, ਤੂੰ ਰਾਖੀ ਨਹੀਂ ਕਰ ਸਕਦਾ, ਤੇਰਾ ਕੀ ਹੱਕ ਹੈ, ਤੂੰ ਮਹਾਂਪਾਪੀ ਬੰਦਾ। ਬਹੁਤ ਜ਼ਿਆਦਾ ਗੱਲਾਂ ਕਹੀਆਂ, ਉਹ ਜਿਵੇਂ ਖੜ੍ਹਾ ਰਿਹਾ। ਅੱਧਾ ਘੰਟਾ ਲੰਘਣ ਤੋਂ ਬਾਅਦ ਮੁੜ ਕੇ ਫੇਰ ਆਉਂਦਾ, ਕਹਿਣ ਲੱਗੇ ਰਾਜਨ ਹੁਣ ਦੱਸ, ਮਨ ਦੇ ਨਾਲ ਸਭ ਚੀਜ਼ਾਂ ਦਾ ਸੰਬੰਧ ਹੈ, ਮਨ ਦੇ ਹੀ ਰਿਸ਼ਤੇਦਾਰ ਨੇ, ਮਨ ਦੇ ਹੀ ਮਿੱਤਰ ਨੇ, ਮਨ ਦੀਆਂ ਹੀ ਪ੍ਰੋਪਰਟੀਆਂ, ਮਨ ਦਾ ਹੀ ਸਾਰਾ ਸਮਾਜ ਹੈ। ਇਹ ਫਿਰ ਸਾਰਾ ਸਮਾਜ ਗੁਰੂ ਨੂੰ ਸੌਂਪਦਾ ਨਾ, ਹੁਣ ਬਾਕੀ ਤੇਰੇ ਕੋਲ ਕੀ ਰਹਿ ਗਿਆ? ਬਾਕੀ ਤੇਰੇ ਕੋਲ ਸ਼ੁੱਧ ਅਨੁਭਵ ਰਹਿ ਗਿਆ, ਇੱਕ ਜੋਤ ਤੈਨੂੰ ਅਨੁਭਵ ਹੋਈ ਹੈ ਕਿ ਨਹੀਂ? ਕਹਿੰਦਾ ਹਾਂ। ਡੀਪ ਸਾਇਲੈਂਸ, ਇੱਕ ਜੋਤੀ ਦਾ ਅਨੁਭਵ ਹੋ ਰਿਹਾ ਸੀ ਮਹਾਰਾਜ, ਹੋਰ ਕੁਛ ਨਹੀਂ ਹੋ ਰਿਹਾ। ਕਹਿੰਦੇ ਇਹ ਜਿਹੜੀ ਜੋਤੀ ਹੈ ਜ਼ਮੀਨ ਤਮਾਮ ਕੇ ਦੇਖੇ, ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੈ, ਇਸੇ ਜੋਤੀ ਦਾ ਸਾਰਾ ਪਸਾਰਾ ਹੈ ਜਿੰਨਾ ਵੀ ਸੰਸਾਰ ਦੇ ਅੰਦਰ ਹੈ। ਐਸੇ ਜੋਤੀ ਦੇ ਅਨੁਭਵ ਨੂੰ ਗਿਆਨ ਕਹਿੰਦੇ ਨੇ। ਹੁਣ ਤੂੰ ਇਹਨੂੰ, ਤੈਨੂੰ ਅਸੀਂ ਮਨ ਵਾਪਸ ਦਿੰਦੇ ਹਾਂ, ਲੇਕਿਨ ਤੇਰਾ ਨਹੀਂ ਹੈ ਇਹ, ਮਨ ਮੇਰਾ ਹੈ, ਤਖ਼ਤ 'ਤੇ ਬੈਠ, ਮੇਰੇ ਮਨ ਨਾਲ ਤੂੰ ਰਾਜ ਕਰ, ਮੇਰੇ ਮਨ ਦੇ ਨਾਲ ਤੂੰ ਇਹ ਸਾਧਨ ਕਰ, ਇਹ ਸਵੈ ਚਿੰਤਨ ਨੂੰ ਪਕਾ, ਤੇ ਗਿਆਨ ਦ੍ਰਿੜ ਹੋ ਜਾਏਗਾ, ਨਹੀਂ ਗਿਆਨ ਸਿਥਲ ਹੋ ਜਾਂਦਾ। ਸਾਧੂ ਨਾਲੋਂ ਟੁੱਟ ਜਾਓ, ਗਿਆਨ ਸਿਥਲ ਹੋ ਜਾਂਦਾ, ਬਿਲਕੁਲ ਨਹੀਂ ਚੱਲਦਾ। ਪੂਰਨ ਮਹਾਂਪੁਰਸ਼ ਹੋਵੇ ਬ੍ਰਹਮ ਗਿਆਨੀ, ਉਹਦੇ 'ਤੇ ਤਰਕ ਕਰ ਦਿਉ ਤਾਂ ਵੀ ਜਾਂਦਾ, ਉਹਦੇ ਨਾਲੋਂ ਟੁੱਟ ਜਾਓ ਤਾਂ ਵੀ ਜਾਂਦਾ, ਉਹਦੇ ਕੋਲ ਅਭਿਮਾਨ ਕਰ ਲਓ ਤਾਂ ਵੀ ਜਾਂਦਾ। ਗੁਰੂ ਮਹਾਰਾਜ ਸਾਨੂੰ ਐਂ ਸਮਝਾਉਂਦੇ ਨੇ,
ਮਨ ਵੇਚਦੇ ਗੁਰਾਂ ਨੂੰ ਭਈਆ ਆਪਣਾ ਕਰ ਤੇਰੇ ਰਾਸ
ਸਾਡੇ ਕੋਲ ਹੋਣ ਕਰਕੇ ਸਾਡਾ ਕਾਰਜ ਰਾਸ ਨਹੀਂ ਹੋ ਰਿਹਾ, ਕਿਉਂਕਿ ਅਸੀਂ ਗੁਰੂ ਨੂੰ ਕਹਿੰਦੇ ਤਾਂ ਹਾਂ, ਪੜ੍ਹਦਾ ਹੀ ਬਹੁਤ ਪਹਿਲਾਂ ਸ਼ਬਦ ਪੜ੍ਹਦੇ ਮੈਂ ਸੁਣੇ, ਤਨ ਸੰਤਨ ਕਾ ਮਨ ਸੰਤਨ ਕਾ ਤਨ ਸੰਤਨ ਕਾ ਕੀ ਆ ਭਾਈ, ਇਹ ਗੱਲ ਸਮਝ ਵੀ ਲਈ ਕਿ ਗਾਉਂਦਾ ਹੀ ਗਾਉਂਦਾ, ਗਾਈ ਜਾਂਦਾ, ਤੈਨੂੰ ਪਤਾ ਤਾਂ ਹੈ ਨਹੀਂ ਵੀ ਜੇ ਮਨ ਦੇ ਤਾ ਸੰਤਾਂ ਨੂੰ, ਤਨ ਦੇ ਤਾ ਧਨ ਦੇ ਤਾ, ਤੇਰੇ ਕੋਲ ਕੀ ਵਜਿਆ, ਤੇਰੇ ਕੋਲ ਤਾਂ ਫਿਰ ਰੱਬੇ ਰਹਿ ਗਿਆ ਪੂਰਾ ਹੀ, ਠੀਕ ਹੈ ਇਹਨੂੰ ਦੇਣਾ ਜਾਣ ਜਿਵੇਂ ਕਿਵੇਂ ਦੇਈਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਨੇ ਕਿ ਮਨ ਤਨ ਦੇ ਲੈ ਸਹਿਜ ਸਵਾਏ ਨਾਨਕ ਤਿੰਨ ਕਹਿ ਲਾਗੋ ਪਾਏ, ਉਹ ਗੁਰੂ ਦੇ ਚਰਨੀ ਲੱਗ ਜਾ ਅਤੇ ਉਹਨੂੰ ਮਨ ਤੇ ਤਨ ਦੇ ਦੇ, ਆਪਣਾ ਆਪ ਨਾ ਕੁਛ ਵੀ ਵਿਚਾਰ, ਜੇ ਬਣਨਾ ਸਿੱਖ ਤਾਂ ਇਸ ਤਰ੍ਹਾਂ ਬਣ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਮਨ ਕੀ ਰੇਣਕਾ, ਤਾਂ ਆਹ ਹਮਾਰੇ ਪਾਸ
ਮੁਰਦਾ ਹੋਏ ਕੇ ਫਰੀਦ ਬਣ ਜਾਣਾ, ਮੁਰਦਾ ਹੋਏ ਕੇ ਫਰੀਦ ਬਣ ਕੇ
ਨਾ ਗੱਲੀ ਲੋ ਆਪਣਾ ਆਪ ਵੇਚ ਕੇ ਸਭ ਕੁਛ ਜੋ ਕੁਛ ਹੈ ਜੋ ਕੁਛ ਵੀ ਹੈ ਸਾਰਾ ਵੇਚਣਾ ਪੈਂਦਾ ਗੁਰੂ ਨੂੰ ਅਤੇ ਆ ਫਿਰ ਮੁਰਦਾ ਹੋਣਾ ਪੈਂਦਾ ਮੁਰਦੇ ਨੂੰ ਕੋਈ ਚੱਕ ਕੇ ਪਰੇ ਸੁੱਟ ਦਿਉ ਕੋਈ ਕਪੜਾ ਉਦੇਸ਼ ਹੁੰਦਾ ਉੱਤੇ ਦੇ ਦਿਉ ਕੋਈ ਫਰਕ ਨਹੀਂ ਪੈਂਦਾ।